ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 93 ਤੇ ਗੌਰ ਖੋਜ ਕਰਨ ਦੇ ਸਾਂ ਤੇ ਇਹ ਦੁਹਰਾਈ ਦਾ ਪਹਿਲਾ ਹਿੱਸਾ ਸੀ ਜਿਹਦਾ ਉਨਵਾਨ ਸੀ ਗੁਨਾਹ ਦਾ ਸਬਬ। ਅੱਜ ਅਸੀਂ ਇਹਦੇ ਤੇ ਹੀ ਮਜ਼ੀਦ ਤੁਹਾਨੂੰ ਗਿਆਨ ਕਰਾਂਗੇ ਕਿ ਤੁਹਾਨੂੰ ਖੁਦਾ ਦਾ ਉਹ ਖੂਬਸੂਰਤ ਵਾਅਦਾ ਯਾਦ ਏ ਜੋ ਖੁਦਾ ਨੇ ਉਸ ਵੇਲੇ ਕੀਤਾ ਜਦੋਂ ਆਦਮ ਤੇ ਹਵਾ ਨੇ ਖੁਦਾ ਦੀ ਨਾਫਰਮਾਨੀ ਦਾ ਗੁਨਾਹ ਕੀਤਾ। ਹਾਂ, ਜਦੋਂ ਗੁਨਾਹ ਦੁਨੀਆਂ ਵਿੱਚ ਆ ਹੀ ਗਿਆ ਸੀ ਤੇ ਖੁਦਾ ਨੇ ਵਾਅਦਾ ਕੀਤਾ ਕਿ ਉਹ ਇੱਕ ਮੁਕੱਦਸ ਨਜਾਤ ਦਹਿੰਦਾ ਦੁਨੀਆਂ ਵਿੱਚ ਭੇਜੇਗਾ ਜਿਹੜਾ ਲੋਕਾਂ ਨੂੰ ਗੁਨਾਹ ਤੇ ਸ਼ੈਤਾਨ ਦੀ ਤਬਾਹ ਤੇ ਹਲਾਕਤ ਤੋਂ ਬਚਾਏਗਾ ਤੇ ਛੁਡਾਏਗਾ। ਅਸੀਂ ਇਹ ਵੀ ਸੁਣਿਆ ਕਿ ਖੁਦਾ ਨੇ ਐਲਾਨੀਆ ਆਖਿਆ ਕਿ ਨਜਾਤ ਦਹਿੰਦਾ ਇੱਕ ਕੰਵਾਰੀ ਤੋਂ ਪੈਦਾ ਹੋਏਗਾ ਤੇ ਬੇਨਜ਼ੀਰ ਤੇ ਬੇਮਿਸਾਲ ਹੋ ਕੇ ਗੁਨਾਹਗਾਰ ਦਾ ਕਫਾਰਾ ਅਤਾ ਕਰੇਗਾ ਤੇ ਗੁਨਾਹਗਾਰਾਂ ਦਾ ਨਜਾਤ ਦਹਿੰਦਾ ਆਦਮ ਦੀ ਨਸਲ ਤੋਂ ਨਹੀਂ ਹੋ ਸਕਦਾ, ਇਸ ਲਈ ਕਿ ਉਹਦੀ ਸਾਰੀ ਨਸਲ ਗੁਨਾਹ ਵਿੱਚ ਡੁੱਬੀ ਹੋਈ ਸੀ। ਹੁਣ ਲਾਜ਼ਮ ਸੀ ਕਿ ਨਜਾਤ ਦਹਿੰਦਾ ਖੁਦਾ ਦੀ ਪਾਕ ਰੂਹ ਤੇ ਪਾਕ ਕੁਦਰਤ ਤੋਂ ਹੁੰਦਾ। ਫਿਰ ਅਸੀਂ ਇੰਜਲ ਮੁਕੱਦਸ ਵਿੱਚ ਵੇਖਿਆ ਕਿ ਜਦੋਂ ਖੁਦਾ ਨੇ ਨਜਾਤ ਦਹਿੰਦੇ ਨੂੰ ਦੁਨੀਆਂ ਵਿੱਚ ਭੇਜਣ ਦਾ ਵਾਅਦਾ ਕੀਤਾ ਤੇ ਉਹਦੇ ਹਜ਼ਾਰਾਂ ਸਾਲ ਬਾਅਦ ਜਦੋਂ ਖੁਦਾ ਦਾ ਮੁਕਰਰ ਕੀਤਾ ਹੋਇਆ ਵੇਲਾ ਪੂਰਾ ਹੋ ਗਿਆ ਤੇ ਇੱਕ ਕਾਮਿਲ ਤੇ ਰਾਸਤਬਾਜ਼ ਸ਼ਖਸ ਦੁਨੀਆਂ ਵਿੱਚ ਪੈਦਾ ਹੋਇਆ ਜਿਹਦਾ ਜ਼ਮੀਨ ਤੇ ਇਸ ਦੁਨੀਆਂ ਵਿੱਚ ਕੋਈ ਬਾਪ ਨਾ ਸੀ, ਉਹ ਇੱਕ ਕੰਵਾਰੀ ਤੋਂ ਪੈਦਾ ਹੋਇਆ। ਉਹਦਾ ਨਾਂ ਯਸੂ ਰੱਖਿਆ ਗਿਆ ਜਿਹਦਾ ਮਤਲਬ ਏ ਖੁਦਾ ਬਚਾਉਂਦਾ ਏ, ਛੁਡਾਉਂਦਾ ਏ, ਰਿਹਾਈ ਦਿੰਦਾ ਏ, ਨਿਜਾਤ ਬਖਸ਼ਦਾ ਏ। ਜੀ ਹਾਂ, ਯਸੂ ਮਸੀਹ ਉਹ ਮੁਕੱਦਸ ਮੁਨੱਜੀ ਏ ਜਿਹਦਾ ਵਾਅਦਾ ਖੁਦਾ ਨੇ ਉਸ ਵੇਲੇ ਕੀਤਾ ਸੀ ਜਦੋਂ ਆਦਮ ਤੇ ਹਵਾ ਨੇ ਗੁਨਾਹ ਕੀਤਾ ਸੀ। ਸਿਰਫ਼ ਤੇ ਸਿਰਫ ਉਹੀ ਵਾਹਿਦ ਮੁਨੱਜੀ ਏ, ਉਦੋਂ ਤੋਂ ਸਿਵਾ ਕੋਈ ਦੂਜਾ ਖਲਾਸੀ ਦੇਣ ਵਾਲਾ ਪੈਦਾ ਨਹੀਂ ਹੋਇਆ। ਹੁਣ ਅਸੀਂ ਆਪਣੀ ਦੁਹਰਾਈ ਤੇ ਵਾਪਸ ਆਉਂਦੇ ਹਾਂ ਕਿ ਜਦੋਂ ਗੁਨਾਹ ਦੁਨੀਆਂ ਵਿੱਚ ਆਇਆ ਤੇ ਇਸ ਤੋਂ ਬਾਅਦ ਕੀ ਹੋਇਆ? ਕੀ ਤੁਹਾਨੂੰ ਯਾਦ ਹੈ ਕਿ ਜਦੋਂ ਆਦਮ ਤੇ ਹਵਾ ਨੇ ਨਿਕੋਬਦ ਦੀ ਪਹਿਚਾਣ ਦੇ ਦਰਖਤ ਦਾ ਫਲ ਖਾਧਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਇੰਜੀਰ ਦੇ ਪੱਤਿਆਂ ਦੀ ਸੀਤੀ ਹੋਈ ਆਪਣੇ ਲਈ ਲੂੰਗੀਆਂ ਬਣਾਈਆਂ ਤੇ ਕਮਰ ਦੇ ਗਿਰਦਾ ਗਿਰਦ ਲਪੇਟ ਲਈਆਂ ਤਾਂ ਕਿ ਉਹ ਆਪਣੀ ਸ਼ਰਮਗਾਹ ਡਾਂਪ ਸਕਣ, ਕਿਉਂਕਿ ਗੁਨਾਹ ਕਰਨ ਤੋਂ ਪਹਿਲੇ ਉਹ ਨੰਗੇ ਸਨ ਮਗਰ ਸ਼ਰਮਾਉਂਦੇ ਨਾ ਸਨ। ਕਿ ਖੁਦਾ ਨੇ ਉਹਨਾਂ ਦੇ ਹੱਥਾਂ ਦਾ ਬਣਾਇਆ ਹੋਇਆ ਲਿਬਾਸ ਪਸੰਦ ਕੀਤਾ? ਨਹੀਂ, ਖੁਦਾ ਨੇ ਉਹਨਾਂ ਦੇ ਇਹ ਕੱਪੜੇ ਕਿਉਂ ਪਸੰਦ ਨਾ ਕੀਤੇ? ਉਹ ਉਹਨਾਂ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਖੁਦਾ ਦੇ ਸਾਹਮਣੇ ਗੁਨਾਹ ਦੀ ਸ਼ਰਮ ਛੁਪਾਉਣ ਵਾਸਤੇ ਇਨਸਾਨ ਦੇ ਕੋਲ ਆਪਣਾ ਕੋਈ ਚਾਰਾ ਨਹੀਂ। ਤਾਹਮ ਖੁਦਾ ਨੇ ਉਹਨਾਂ ਵਾਸਤੇ ਯਾਨੀ ਆਦਮ ਤੇ ਹਵਾ ਵਾਸਤੇ ਇਹਦਾ ਬੰਦੋਬਸਤ ਕੀਤਾ। ਫਿਰ ਅਸੀਂ ਵੇਖਿਆ ਕਿ ਖੁਦਾ ਨੇ ਕੁਝ ਜਾਨਵਰ ਲਿੱਤੇ, ਉਹਨਾਂ ਨੂੰ ਜ਼ਬਹ ਕੀਤਾ, ਉਹਨਾਂ ਦੀ ਖਾਲ ਉਤਾਰੀ ਤੇ ਆਦਮ ਤੇ ਹਵਾ ਵਾਸਤੇ ਚਮੜੇ ਦੇ ਕੁਰਤੇ ਬਣਾਏ ਤੇ ਉਹਨਾਂ ਨੂੰ ਪੁਆਏ। ਇਸ ਤਰ੍ਹਾਂ ਖੁਦਾ ਨੇ ਉਹਨਾਂ ਨੂੰ ਸਿਖਾਇਆ ਕਿ ਗੁਨਾਹ ਦੀ ਮਜ਼ਦੂਰੀ ਮੌਤ ਏ। ਖੁਦਾ ਨੇ ਨਾ ਸਿਰਫ ਜਾਨਵਰਾਂ ਨੂੰ ਕੁਰਬਾਨ ਕੀਤਾ ਬਲਕਿ ਉਹਨੇ ਆਦਮ ਤੇ ਉਹਦੀ ਔਲਾਦ ਨੂੰ ਹੁਕਮ ਦਿੱਤਾ ਕਿ ਜਦੋਂ ਤੱਕ ਉਹ ਨਜਾਤ ਦਹਿੰਦਾ ਦੁਨੀਆਂ ਵਿੱਚ ਨਹੀਂ ਭੇਜਦਾ ਉਦੋਂ ਤੱਕ ਉਹ ਇਸੇ ਤਰ੍ਹਾਂ ਆਪਣੇ ਗੁਨਾਹਾਂ ਦੇ ਕੁਫਾਰੇ ਵਾਸਤੇ ਜਾਨਵਰਾਂ ਦੀ ਕੁਰਬਾਨੀ ਦਿੱਤੀ ਕਰਨ। ਇਸ ਤਰ੍ਹਾਂ ਖੁਦਾ ਨੇ ਉਹਨਾਂ ਨੂੰ ਸਾਫ਼ ਸਾਫ਼ ਵਗਾਇਆ ਕਿ ਨਜਾਤ ਦਾ ਤਰੀਕਾ ਸਿਰਫ ਇੱਕ ਹੀ ਏ, ਯਾਨੀ ਬੇਅਬ ਕੁਰਬਾਨੀ। ਗੁਨਾਹ ਦੀ ਮੁਆਫ਼ੀ ਤੇ ਰਾਸਤਬਾਜ਼ੀ ਦਾ ਇਹੀ ਅਸੂਲ ਤੇ ਹੁਕਮ ਖੁਦਾ ਨੇ ਦਿੱਤਾ ਹੈ ਕਿ ਹਰ ਸ਼ਖਸ ਬੇਦਾਗ ਜਾਨਵਰ ਦੀ ਕੁਰਬਾਨੀ ਕਰੇ ਤਾਂ ਕਿ ਉਹਦੇ ਗੁਨਾਹ ਡਾਂਪੇ ਜਾਣ। ਇਹ ਕੁਰਬਾਨੀਆਂ ਪਾਕ ਨਜਾਤ ਦਹਿੰਦੇ ਦੀ ਅਜ਼ੀਮ ਤੇ ਬੇਮਿਸਾਲ ਕੁਰਬਾਨੀ ਦਾ ਅਕਸ ਸਨ। ਉਸ ਨਜਾਤ ਦਹਿੰਦਾ ਨੇ ਦੁਨੀਆਂ ਵਿੱਚ ਆਉਣਾ ਸੀ, ਆਪਣਾ ਖੂਨ ਬਹਾਉਣਾ ਸੀ, ਇਸ ਤਰ੍ਹਾਂ ਇਮਾਨ ਲਿਆਉਣ ਵਾਲੇ ਸਭ ਗੁਨਾਹਗਾਰਾਂ ਨੂੰ ਬਚਾਉਣਾ ਸੀ। ਇਸ ਤਰ੍ਹਾਂ ਉਹਨੇ ਜਾਨਵਰਾਂ ਦੀ ਕੁਰਬਾਨੀ ਦੇ ਜ਼ਰੀਏ ਖੁਦਾ ਨੇ ਗੁਨਾਹਗਾਰਾਂ ਦੇ ਸਾਹਮਣੇ ਯਿਸੂ ਮਸੀਹ ਦੀ ਤਸਵੀਰ ਰੱਖ ਦਿੱਤੀ, ਜਿਵੇਂ ਸਾਡੇ ਗੁਨਾਹਾਂ ਨੂੰ ਆਪਣੇ ਉੱਤੇ ਲੈ ਕੇ ਕਾਮਲ ਕੁਰਬਾਨੀ ਦੇ ਤੌਰ 'ਤੇ ਕੁਰਬਾਨ ਹੋ ਕੇ ਸਾਨੂੰ ਨਜਾਤ ਬਖਸ਼ਣੀ ਸੀ। ਇਸ ਤਰ੍ਹਾਂ ਖੁਦਾ ਨੇ ਆਪਣੀ ਰਾਸਤੀ ਅਤੇ ਸੱਚੀ ਅਦਾਲਤ ਵਿਖਾ ਦਿੱਤੀ, ਬਲਕਿ ਉਸੇ ਵੇਲੇ ਉਸ ਦੀ ਰਾਸਤਬਾਜ਼ੀ ਜ਼ਾਹਿਰ ਹੋਈ ਤਾਂ ਕਿ ਉਹ ਖੁਦ ਵੀ ਆਦਲ ਰਹੇ ਅਤੇ ਜਿਹੜੇ ਯਿਸੂ ਮਸੀਹ 'ਤੇ ਇਮਾਨ ਲਿਆਨ ਉਹਨਾਂ ਨੂੰ ਵੀ ਰਾਸਤਬਾਜ਼ ਠਹਿਰਾਉਣ ਵਾਲਾ ਹੋਵੇ। ਰੋਮੀਓ ਦੀ ਕਿਤਾਬ ਬਾਬ 3 ਅਤੇ ਆਇਤ ਨੰਬਰ 26। ਆਦਮ ਦੇ ਗੁਨਾਹ 'ਤੇ ਖੁਦਾ ਦੇ ਨਜਾਤ ਦਹਿੰਦਾ ਤੋਂ ਬਾਅਦ ਵਾਲੇ ਬਾਬ ਵਿੱਚ ਅਸੀਂ ਵੇਖਿਆ ਕਿ ਆਦਮ ਅਤੇ ਹਵਾ ਦੇ ਦੋ ਬੇਟੇ ਹੋਏ, ਯਾਨੀ ਕਾਇਨ ਅਤੇ ਹਾਬਿਲ। ਅਸੀਂ ਵੇਖਿਆ ਕਿ ਹਾਬਿਲ ਨੇ ਖੁਦਾ ਦੇ ਹਜ਼ੂਰ ਬੇਐਬ ਬਰੇ ਦੀ ਕੁਰਬਾਨੀ ਪੇਸ਼ ਕੀਤੀ ਅਤੇ ਖਤਾ ਦੀ ਕੁਰਬਾਨੀ ਦੇ ਤੌਰ 'ਤੇ ਉਹਨੂੰ ਜ਼ਬਹ ਕੀਤਾ, ਬਿਲਕੁਲ ਇਸੇ ਤਰ੍ਹਾਂ ਜਿਵੇਂ ਖੁਦਾ ਨੇ ਹੁਕਮ ਦਿੱਤਾ ਸੀ। ਕਾਇਨ ਨੇ ਆਪਣੇ ਤਰੀਕੇ ਦੇ ਨਾਲ, ਆਪਣੇ ਦਿਲ ਦੀ ਮਰਜ਼ੀ ਦੇ ਨਾਲ ਖੁਦਾ ਦੇ ਕੋਲ ਆਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਲਾਹਨਤੀ ਜ਼ਮੀਨ ਦੀ ਪੈਦਾਵਾਰ ਦਾ ਹਦੀਆ ਖੁਦਾ ਦੇ ਹਜ਼ੂਰ ਵਿੱਚ ਲਿਆਇਆ। ਇੰਝ ਖੁਦਾ ਦਾ ਕਲਾਮ ਬਿਆਨ ਕਰਦੇ, ਖੁਦਾ ਨੇ ਹਾਬਿਲ ਨੂੰ ਅਤੇ ਉਹਦੇ ਹਦੀਏ ਨੂੰ ਮਨਜ਼ੂਰ ਕੀਤਾ, ਪਰ ਕਾਇਨ ਨੂੰ ਅਤੇ ਉਹਦੇ ਹਦੀਏ ਨੂੰ ਮਨਜ਼ੂਰ ਨਾ ਕੀਤਾ। ਪੈਦਾਇਸ਼ ਦੀ ਕਿਤਾਬ ਬਾਬ 4 ਅਤੇ ਆਇਤ ਨੰਬਰ 4 ਅਤੇ 5। ਖੁਦਾ ਨੇ ਕਾਇਨ ਦਾ ਹਦੀਆ ਕਿਉਂ ਮਨਜ਼ੂਰ ਨਾ ਕੀਤਾ? ਜਿਹਨੂੰ ਅਸੀਂ ਪਹਿਲੀ ਵੇਖ ਚੁੱਕੇ ਹਾਂ ਕਿ ਗੁਨਾਹ ਦੀ ਮੁਆਫ਼ੀ ਦਾ ਤਰੀਕਾ ਅਤੇ ਖੁਦਾ ਦਾ ਹੁਕਮ ਕੀ ਸੀ। ਬਗੈਰ ਖੂਨ ਬਹਾਏ ਗੁਨਾਹ ਦੀ ਮੁਆਫ਼ੀ ਨਹੀਂ ਹੁੰਦੀ। ਇਬਰਾਨੀਓ ਬਾਬ 9 ਅਤੇ ਆਇਤ ਨੰਬਰ 22। ਮਗਰ ਕਾਇਨ ਨੇ ਖੁਦਾ ਦੇ ਮੁਕਰਰ ਕੀਤੇ ਹੋਏ ਤਰੀਕੇ 'ਤੇ ਪਰਦਾ ਨਾ ਕੀਤਾ। ਕਾਇਨ ਨੇ ਆਪਣੇ ਇਮਾਨਦਾਰ ਹੋਣ ਦਾ ਬਹਾਨਾ ਬਣਾਇਆ, ਮਗਰ ਉਹਦੇ ਕੰਮਾਂ ਨੇ ਉਹਦੇ ਇਮਾਨਦਾਰ ਹੋਣ ਦੀ ਨਫ਼ੀ ਕੀਤੀ, ਕਿਉਂਕਿ ਉਹਨੇ ਖੁਦਾ ਦੀ ਮਰਜ਼ੀ ਦੇ ਮੁਤਾਬਿਕ ਖੂਨ ਦੀ ਕੁਰਬਾਨੀ ਪੇਸ਼ ਨਾ ਕੀਤੀ। ਇਸ ਵਜ੍ਹਾ ਤੋਂ ਖੁਦਾ ਨੇ ਕਾਇਨ ਨੂੰ ਅਤੇ ਉਹਦੇ ਹਦੀਏ ਨੂੰ ਕਬੂਲ ਨਾ ਕੀਤਾ, ਮਗਰ ਖੁਦਾ ਨੇ ਹਾਬਲ ਦੀ ਕੁਰਬਾਨੀ ਕਬੂਲ ਕੀਤੀ ਅਤੇ ਉਹਦੇ ਸਭ ਗੁਨਾਹ ਮੁਆਫ਼ ਕੀਤੇ, ਕਿਉਂਕਿ ਹਾਬਲ ਨੇ ਖੁਦਾ ਦਾ ਕਲਾਮ ਮੰਨਿਆ ਅਤੇ ਖੁਦਾ ਦੇ ਹਜ਼ੂਰ ਬਰੇ ਦਾ ਖੂਨ ਲਿਆਇਆ। ਹਾਬਲ ਉਹਨਾਂ ਅਹਿਲੇ ਇਮਾਨ ਦੀ ਮਿਸਾਲ ਬਣਿਆ ਜਿਨ੍ਹਾਂ ਨੇ ਖੁਦਾ ਦੇ ਨਾਲ ਰਾਸਤਬਾਜ਼ ਠਹਿਰਾਇਆ ਅਤੇ ਉਹਨਾਂ ਦੀ ਰਾਸਤਬਾਜ਼ੀ ਦਾ ਸਬਬ ਖੁਦਾਵੰਦ ਯਿਸੂ ਮਸੀਹ ਸੀ, ਜਿਹਨੇ ਗੁਨਾਹ ਦੀ ਕੀਮਤ ਆਪਣਾ ਕੀਮਤੀ ਖੂਨ ਦੇ ਕੇ ਅਦਾ ਕੀਤੀ। ਕਾਇਨ ਉਹਨਾਂ ਲੋਕਾਂ ਦੀ ਮਿਸਾਲ ਏ ਜੋ ਆਪਣੇ ਤਰੀਕੇ ਦੇ ਨਾਲ, ਆਪਣੀ ਜਦੋਜਹਿਦ ਦੇ ਨਾਲ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰਨਾ ਚਾਹੁੰਦੇ ਨੇ, ਹਾਲਾਂਕਿ ਉਹ ਅਸਮਾਨ ਤੋਂ ਉਤਰਨ ਵਾਲੇ ਨਜਾਤ ਦਹਿੰਦਾ ਅਤੇ ਖੁਦਾ ਦੇ ਦੱਸੇ ਹੋਏ ਰਾਸਤਬਾਜ਼ ਠਹਿਰਨ ਦੇ ਤਰੀਕੇ ਦਾ ਇਨਕਾਰ ਕਰਦੇ ਨੇ। ਮੁਕਤਸਰ ਹੈ ਕਿ ਖੁਦਾ ਦੇ ਕਲਾਮ ਦਾ ਇਨਕਾਰ ਕਰਦੇ ਨੇ। ਅੱਜ ਸਾਡੇ ਕੋਲ ਦੋ ਹੀ ਰਾਹਾਂ ਨੇ, ਹਾਬਲ ਦੀ ਰਾਹ ਅਤੇ ਕਾਇਨ ਦੀ ਰਾਹ। ਅਤੇ ਤੁਸੀਂ ਕਿਸ ਰਾਹ 'ਤੇ ਟੁਰਨ ਡਿਓ? ਕੀ ਤੁਸੀਂ ਹਾਬਲ ਦੀ ਰਾਹ ਪਸੰਦ ਕਰੋਗੇ ਜੋ ਰਾਸਤਬਾਜ਼ੀ ਦੀ ਉਹ ਰਾਹ ਏ ਜਿਹਦਾ ਇਨਹਸਾਰ ਮਸੀਹ ਯਿਸੂ 'ਤੇ ਵੇ ਜਿਹਨੂੰ ਖੁਦਾ ਨੇ ਭੇਜਿਆ, ਜਾਂ ਫਿਰ ਤੁਸੀਂ ਹਜੇ ਤੱਕ ਕਾਇਨ ਦੀ ਰਾਹ 'ਤੇ ਟੁਰਨ ਡਿਓ ਜੋ ਕਿ ਨਾਰਾਸਤੀ ਦੀ ਰਾਹ ਏ ਜਿਹਦਾ ਸਾਰਾ ਦਾਰੋ ਮਦਾਰ ਇਨਸਾਨ ਦੇ ਆਪਣੇ ਅਮਾਲ ਅਤੇ ਮਜ਼ਹਬੀ ਰਸਮ ਓ ਰਿਵਾਜ 'ਤੇ ਵੇ? ਅਜ਼ੀਜ਼ ਦੋਸਤੋ, ਇਹ ਜਾਣ ਲਵੋ ਕਿ ਖੁਦਾ ਪਾ ਕੇ ਅਤੇ ਉਹ ਗੁਨਾਹ ਨੂੰ ਬਰਦਾਸ਼ਤ ਨਹੀਂ ਕਰਦਾ। ਖੁਦਾ ਨੇ ਆਦਮ ਅਤੇ ਹਵਾ, ਕਾਇਨ ਅਤੇ ਹਾਬਲ ਅਤੇ ਸਭ ਬਨੀ ਆਦਮ ਨੂੰ ਇਹ ਨਹੀਂ ਆਖਿਆ ਕਿ ਹਾਂ ਮੈਨੂੰ ਪਤਾ ਹੈ ਕਿ ਤੁਸੀਂ ਗੁਨਾਹ ਕੀਤਾ, ਮਗਰ ਚਲੋ ਕੋਈ ਗੱਲ ਨਹੀਂ, ਇਹ ਕੋਈ ਐਡਾ ਵੱਡਾ ਸੰਗੀਨ ਮਸਲਾ ਨਹੀਂ ਹੈ, ਮੈਂ ਤੁਹਾਡਾ ਗੁਨਾਹ ਭੁੱਲ ਜਾਵਾਂਗਾ। ਕਿ ਖੁਦਾ ਇਸ ਤਰ੍ਹਾਂ ਗੁਨਾਹ ਮੁਆਫ਼ ਕਰਦਾ? ਨਹੀਂ, ਕਦੀ ਨਹੀਂ। ਜੇ ਖੁਦਾ ਇੰਜ ਕਰਦਾ ਤਾਂ ਫਿਰ ਗੁਨਾਹਗਾਰ ਉਹਦੀ ਪਾਕ ਜ਼ਾਤ ਨੂੰ ਕਿਵੇਂ ਪਹਿਚਾਣਦੇ? ਖੁਦਾ ਸੱਚਾ ਆਦਲ ਅਤੇ ਗੁਨਾਹ ਤੋਂ ਨਫ਼ਰਤ ਕਰਨ ਵਾਲਾ ਹੈ। ਉਹ ਗੁਨਾਹ ਦੀ ਸਜ਼ਾ ਜ਼ਰੂਰ ਦਿੰਦਾ ਅਤੇ ਗੁਨਾਹ ਦੀ ਸਜ਼ਾ ਮੌਤ ਏ। ਇਸੇ ਵਜ੍ਹਾ ਤੋਂ ਪਾਕ ਨਜਾਤ ਦਹਿੰਦੇ ਨੂੰ ਸਾਡੇ ਗੁਨਾਹਾਂ ਦੇ ਬਦਲੇ ਆਪਣੀ ਜਾਨ ਦੇਣੀ ਪਈ। ਉਹਨੇ ਸਲੀਬ 'ਤੇ ਜਾਨ ਦੇ ਕੇ ਮੇਰੇ ਅਤੇ ਤੁਹਾਡੇ ਗੁਨਾਹਾਂ ਦਾ ਹਿਸਾਬ ਚੁਕਾਇਆ। ਰਾਸਤਬਾਜ਼ੀ ਦੀ ਰਾਹ ਦੀ ਬਾਬਤ ਜੋ ਖੁਦਾ ਨੇ ਮੁਕਰਰ ਕੀਤੀ, ਇੰਜੀਲ ਮੁਕੱਦਸ ਦਾ ਨਵਿਸ਼ਤਾ ਸੁਣੋ। ਖੁਦਾ ਦਾ ਕਲਾਮ ਬਿਆਨ ਕਰਦਾ, ਬਸ ਜਿਸ ਤਰ੍ਹਾਂ ਇੱਕ ਆਦਮੀ ਦੇ ਸਬਬ ਤੋਂ ਗੁਨਾਹ ਦੁਨੀਆਂ ਵਿੱਚ ਆਇਆ ਅਤੇ ਗੁਨਾਹ ਦੇ ਸਬਬ ਤੋਂ ਮੌਤ ਆਈ ਅਤੇ ਇੰਜ ਮੌਤ ਸਾਰੇ ਆਦਮੀਆਂ ਵਿੱਚ ਫੈਲ ਗਈ, ਇਸ ਲਈ ਕਿ ਸਭ ਨੇ ਗੁਨਾਹ ਕੀਤਾ। ਰੋਮੀਓ ਬਾਬ 5 ਅਤੇ ਆਇਤ ਨੰਬਰ 12। ਕਿਉਂਕਿ ਕੁਝ ਫਰਕ ਨਹੀਂ ਇਸ ਲਈ ਕਿ ਸਭ ਨੇ ਗੁਨਾਹ ਕੀਤਾ ਅਤੇ ਖੁਦਾ ਦੇ ਜਲਾਲ ਤੋਂ ਮਹਿਰੂਮ ਨੇ, ਮਗਰ ਉਹਦੇ ਫਜ਼ਲ ਅਤੇ ਸਬਬ ਤੋਂ ਉਸ ਮੁਖਲਸੀ ਦੇ ਵਸੀਲੇ ਦੇ ਨਾਲ ਜੋ ਮਸੀਹ ਯਿਸੂ ਵਿੱਚ ਮੁਫ਼ਤ ਰਾਸਬਾਜ਼ ਠਹਿਰਾਏ ਜਾਂਦੇ ਨੇ। ਉਹਨੇ ਖੁਦਾ ਨੇ ਉਹਦੇ ਖੂਨ ਦੇ ਬਾਇਸ ਇੱਕ ਐਸਾ ਕਫਾਰਾ ਠਹਿਰਾਇਆ ਜੋ ਇਮਾਨ ਲਿਆਉਣ ਵਾਲਿਆਂ ਵਾਸਤੇ ਫਾਇਦੇਮੰਦ ਹੋਇਆ, ਤਾਂ ਕਿ ਉਹਦੀ ਰਾਸਤਬਾਜ਼ੀ ਜ਼ਾਹਿਰ ਹੋਵੇ, ਤਾਂ ਕਿ ਉਹ ਖੁਦ ਵੀ ਆਦਲ ਰਹੇ ਅਤੇ ਜੋ ਯਿਸੂ 'ਤੇ ਇਮਾਨ ਲਿਆਉਣ ਉਹਨਾਂ ਨੂੰ ਵੀ ਰਾਸਤਬਾਜ਼ ਠਹਿਰਾਉਣ ਵਾਲਾ ਹੋਵੇ। ਰੋਮੀਓ ਬਾਬ 3 ਅਤੇ ਆਇਤ ਨੰਬਰ 22 ਤੋਂ 26 ਤੱਕ। ਕਿਉਂਕਿ ਗੁਨਾਹ ਦੀ ਮਜ਼ਦੂਰੀ ਮੌਤ ਏ, ਮਗਰ ਖੁਦਾ ਦੀ ਬਖਸ਼ਿਸ਼ ਸਾਡੇ ਖੁਦਾ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਏ। ਰੋਮੀਓ ਬਾਬ 6 ਅਤੇ ਆਇਤ ਨੰਬਰ 23। ਪ੍ਰੋਗਰਾਮ ਸੁਣਨ ਦਾ ਤੁਹਾਡਾ ਬਹੁਤ ਸ਼ੁਕਰੀਆ। ਖੁਦਾ ਨੇ ਚਾਹਿਆ ਤਾਂ ਅਗਲੇ ਸਬਕ ਵਿੱਚ ਅਸੀਂ ਨਬੀਆਂ ਦੇ ਪੈਗਾਮ ਦੀ ਦੁਹਰਾਈ ਜਾਰੀ ਰੱਖਾਂਗੇ ਅਤੇ ਯਾਦ ਕਰਾਂਗੇ ਕਿ ਖੁਦਾ ਨੇ ਉਸ ਖੂਬਸੂਰਤ ਮਨਸੂਬੇ ਵਿੱਚ ਸ਼ਰੀਕ ਕਰਨ ਵਾਸਤੇ ਹਜ਼ਰਤ ਇਬਰਾਹੀਮ ਨੂੰ ਕਿਵੇਂ ਬੁਲਾਇਆ ਤਾਂ ਕਿ ਮੌਦਾ ਨਜਾਤ ਦਹਿੰਦਾ ਦੁਨੀਆਂ ਵਿੱਚ ਆਏ। ਖੁਦਾ ਤੁਹਾਨੂੰ ਬਰਕਤ ਦੇਵੇ। ਤੁਸੀਂ ਖੁਦਾ ਦੇ ਕਲਾਮ ਦੇ ਇਸ ਪੈਗਾਮ ਨੂੰ ਜ਼ਿਹਨ ਵਿੱਚ ਰੱਖਦਿਆਂ ਹੋਇਆਂ ਆਪਣੀ ਜ਼ਿੰਦਗੀ ਨੂੰ ਤਬਦੀਲ ਕਰੋ। ਰੋਮੀਓ ਬਾਬ 6 ਆਇਤ ਨੰਬਰ 23। ਕਿਉਂਕਿ ਗੁਨਾਹ ਦੀ ਮਜ਼ਦੂਰੀ ਮੌਤ ਏ, ਮਗਰ ਖੁਦਾ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਹੈ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਜਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, यानी 0341 3043110। इस तो अलावा साडा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।